ਸਤਨਾਮ ਸ਼੍ਰੀ ਵਾਹਿਗੁਰੂ ਤੇਰ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਸਾਹਿਬ ਗੁਣੇ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਕੋ ਓ ਠਾਕੁਰ ਊਚ ਭਗਵਾਨਾ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ ਸਾਹਿ ਸ਼ਾਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਬਹੁ ਪ੍ਰਗਟਿਓ ਮਰਦ ਗੁਮਣਾ ਬਰਿਆਮ ਕਿਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਕੇ ਲਾਲ ਜੀ ਚੰਨ ਹੋਰ ਕੋਈ ਨਹੀਂ ਹੋ रीत तनवर कोई नहीं हो सकता और कोई नहीं हो सकता जानवर का जन हो कोई नहीं हो सकता और कोई नहीं हो सकता अमर कहानी बादशाह है बहुत ही लंबी
तेरी अमर कहानी बादशाह है बहुत ही लंबी अमर कहानी बादशाह है बहुत ही तेरी अमर कहानी बादशाह
पुत्र कोई जम लवे तेरे वर का पुत्र कोई जम लवे माँ अजे ना जमी वर का पुत्र कोई जम लवे माँ अजे ना जमी
तेरे वर का पुत्र कोई जम लवे I'm a lover.
ਸੰਗਤ ਨੂੰ ਪ੍ਰਾਪਤ ਹੋਇਆ ਇਸ ਇਲਾਕੇ ਨੂੰ ਔਰ ਦੂਰੋਂ ਦੂਰੋਂ ਇਸ ਸਮਾਗਮ ਵਿੱਚ ਹਾਜ਼ਰੀਆਂ ਭਰ ਕੇ ਪਿਆਰ ਵਾਲੇ ਜੀਵਨ ਸਫਲ ਬਣਾ ਰਹੇ ਨੇ, ਲਾਹ ਪ੍ਰਾਪਤ ਕਰ ਰਹੇ ਨੇ। ਕਾਫੀ ਸਮੇਂ ਤੋਂ ਆਪ ਜੀ ਨੇ ਗੁਰੂ ਸਵਾਰੇ ਗੁਰਮੁਖਾਂ ਪਾਸੋਂ ਬੜੇ ਪਿਆਰ ਨਾਲ ਬੈਠ ਕੇ ਹਰ ਜਸ ਸਰਵਣ ਕੀਤਾ ਹੈ, ਵੱਡੇ ਕੀਆਂ ਵਡਿਆਈਆਂ ਸਰਵਣ ਕੀਤੀਆਂ ਨੇ। ਕਲ ਜੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ, ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਹ ਪਤ ਸਿਓ ਜਾਏ। ਬੜੇ ਪਿਆਰ ਵਿੱਚ ਬੈਠ ਕੇ ਹਾਜ਼ਰੀਆਂ ਭਰ ਰਹੇ ਹੋ। ਜਿਤਨਾ ਸਮਾਂ ਬਾਕੀ ਸਾਡੇ ਕੋਲ ਰਹਿੰਦਾ ਹੈ, ਅਸੀਂ ਕੋਸ਼ਿਸ਼ ਕਰੀਏ ਮਨ ਵਿਰਤੀਆਂ ਨੂੰ ਇਕਾਗਰ ਕਰਕੇ ਬੈਠਣ ਦੀ। ਸਤਿਗੁਰੂ ਸੱਚੇ ਪਾਤਸ਼ਾਹ ਮੇਹਰ ਰੱਖਣ, ਸਾਡਾ ਇੱਕ ਇੱਕ ਸਵਾਸ ਲੇਖੇ ਚ ਪੈ ਜਾਵੇ। ਗੁਰਮੁਖੋ, ਸਾਇੰਟਿਸਟ ਬੜੀ ਤਰੱਕੀ ਕਰ ਰਹੇ ਨੇ, ਪਰ ਅੱਜ ਤੱਕ ਇੰਨੀ ਵੀ ਕੋਈ ਤਰੱਕੀ ਕਰ ਸਕਿਆ ਕਿ ਮਰੇ ਹੋਏ ਬੰਦੇ ਵਿੱਚ ਕੋਈ ਸਵਾਸ ਪਾ ਸਕੇ। ਤੇ ਦਾਸ ਹਮੇਸ਼ਾ ਇਹ ਬੇਨਤੀ ਕਰਦਾ ਹੁੰਦਾ ਹੈ, ਬੜੀ ਅਮੋਲਕ ਦਾਤ ਹੈ, ਇਹਨਾਂ ਨੂੰ ਸਫਲ ਬਣਾਉਣਾ ਚਾਹੀਦਾ, ਲੇਖੇ ਲਾਉਣਾ ਚਾਹੀਦਾ। ਕੋਈ ਬੰਦਾ ਅਮਰੀਕਾ ਦੀ ਧਰਤੀ ਤੇ ਆ ਗਿਆ, ਉਹਨੇ ਆਪਣੀ ਜ਼ਿੰਦਗੀ ਵਿੱਚ ਲੱਖਾਂ ਡਾਲਰ ਕਮਾਏ, ਸੋਹਣਾ ਘਰ ਬਣਾਇਆ, ਸੋਹਣੀਆਂ ਗੱਡੀਆਂ ਲੈ ਲਈਆਂ, ਲੱਖਾਂ ਡਾਲਰ ਕਰੋੜਾਂ ਅਰਬਾਂ ਰੁਪਇਆ ਬੈਂਕ ਵਿੱਚ ਜਮ੍ਹਾਂ ਵੀ ਹੋ ਗਿਆ, ਸਭ ਕੁਝ ਹੋ ਗਿਆ। ਹੁਣ ਜੇ ਕਿਤੇ ਵਾਹਿਗੁਰੂ ਵੱਲੋਂ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਖਤਮ ਹੋ ਜਾਏ ਤੇ ਕਿਸੇ ਡਾਕਟਰ ਨੂੰ ਆਖੋ ਕਿ ਇਹਦੀ ਸਾਰੀ ਜ਼ਿੰਦਗੀ ਦੀ ਕਮਾਈ ਲੈ ਲਓ, ਇਹਦੇ ਵਿੱਚ 10 ਸਵਾਸ ਪਾ ਦਿਓ, ਅਸੀਂ ਇਹਦੇ ਨਾਲ ਗੱਲ ਕਰਨੀ ਚਾਹੁੰਦੇ। ਤੇ ਗੁਰਮੁਖ ਉਦੋਂ ਪਤਾ ਲੱਗਣਾ ਵੀ ਸਾਰੀ ਜ਼ਿੰਦਗੀ ਦੀ ਕਮਾਈ ਇੱਕ ਪਾਸੇ, ਦੱਸ ਕੀ ਇੱਕ ਸਵਾਸ ਇੱਕ ਪਾਸੇ, ਸਾਰੀ ਜ਼ਿੰਦਗੀ ਦੀ ਕਮਾਈ ਦੇ ਕੇ ਅਸੀਂ ਇੱਕ ਵੀ ਸਵਾਸ ਖਰੀਦ ਨਹੀਂ ਸਕਦੇ, ਇਹ ਇੱਡੇ ਮਹਿੰਗੇ ਨੇ। ਤੇ ਵਾਹਿਗੁਰੂ ਵੱਲੋਂ ਬਖਸ਼ਿਸ਼ ਹੋ ਰਹੀ ਹੈ, 24,000 ਸਵਾਸ 24 ਘੰਟਿਆਂ ਵਿੱਚ ਆਉਂਦਾ, ਥੋੜੀ ਬਹੁਤ ਇਹਦੀ ਗਿਣਤੀ ਵੱਧਦੀ ਘਟਦੀ ਵੀ ਰਹਿੰਦੀ ਹੈ, ਤਕਰੀਬਨ 24 ਘੰਟਿਆਂ 'ਚ 24,000 ਸਵਾਸ ਆਉਂਦਾ ਤੇ 24,000 ਸਵਾਸ ਸਾਰੀ ਦੁਨੀਆਂ ਦੀ ਮਾਇਆ ਦੇ ਕੇ ਖਰੀਦੇ ਨਹੀਂ ਜਾ ਸਕਦੇ, ਸਾਰੀ ਦੁਨੀਆਂ ਦੀ, ਸਾਰੇ ਸੰਸਾਰ ਦੀ ਮਾਇਆ ਇੱਕ ਪਾਸੇ, ਜੋ ਪਦਾਰਥ ਦਿਸਦੇ ਆ ਸਭ ਇੱਕ ਪਾਸੇ ਤੇ ਇੱਕ ਸਵਾਸ ਇੱਕ ਪਾਸੇ, ਤੇ ਸਾਨੂੰ 24,000 ਰੋਜ਼ ਫ੍ਰੀ ਜੀ ਮਿਲ ਰਹੇ ਨੇ। ਖੁਸ਼ਹਾਲ ਬੜੀ ਵਾਰੀ ਬੇਨਤੀ ਕਰੀਦੀ ਹੈ, ਅਸੀਂ ਕਹਿੰਦੇ ਫਲਾਣਾ ਸਵਾਸ ਲੈ ਰਿਹਾ, ਮੈਂ ਸਵਾਸ ਜਦੋਂ ਲੈਂਦਾ ਔਖਾ ਹੁੰਦਾ, ਸਵਾਸ ਜੇ ਬੰਦਾ ਲੈਂਦਾ ਤੇ ਫਿਰ ਲੈਂਦਾ ਹੀ ਰਹੇਗਾ, ਮਰੇ ਕਿਉਂ, ਬੰਦੇ ਤੇ ਵੱਸ ਦੀ ਗੱਲ ਨਹੀਂ ਹੈ ਸਵਾਸ ਲੈਣੇ, ਸਵਾਸ ਕੋਈ ਨਹੀਂ ਲੈ ਰਿਹਾ, ਸਵਾਸ ਤੇ ਆ ਰਹੇ ਨੇ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਹੈ, ਆ ਰਹੇ ਨੇ, ਅਸੀਂ ਨਹੀਂ ਸਵਾਸ ਲੈ ਰਹੇ, ਸਾਡੇ ਵੱਸ ਦੀ ਗੱਲ ਨਹੀਂ, ਇਹ ਸਾਡੇ ਵੱਸੋਂ ਬਾਹਰ ਹੈ, ਜੇ ਅਸੀਂ ਸਵਾਸ ਲੈਂਦੇ ਹਾਂ ਫਿਰ ਤੇ ਮਰੇ ਕੋਈ ਨਾ, ਸਵਾਸ ਲੈਂਦਾ ਰਹੇ ਲੈਂਦਾ ਰਹੇ ਲੈਂਦਾ ਰਹੇ, ਸਾਡੇ ਵੱਸ ਦੀ ਗੱਲ ਨਹੀਂ, ਇਹ ਤੇ ਉਹਦੀ ਬਖਸ਼ਿਸ਼। ਤੇ ਜਦੋਂ ਬੰਦ ਹੋ ਗਏ, ਹਮ ਆਦਮੀ ਹਾਂ ਇੱਕਦਮ ਹੀ ਮੁਹਲਤ ਮੋਤ ਨਾ ਜਾਣਾ, ਕਿਵੇਂ ਇੱਕਦਮ ਦਾ ਹੀ ਆਦਮੀ ਆ, ਜਿਹੜਾ ਸਵਾਸ ਚੱਲ ਰਿਹਾ ਬਸ ਇਹਦੇ ਸਹਾਰੇ ਹੀ ਹੈ ਸਾਰਾ ਕੁਝ, ਅੰਦਰ ਗਿਆ ਕੀ ਪਤਾ ਇਹਨੇ ਬਾਹਰ ਮੁੜਨਾ ਕਿ ਨਹੀਂ ਮੁੜਨਾ, ਕਹਿੰਦੇ ਆ ਦਮ ਆ ਰਿਹਾ ਤੇ ਆਦਮੀ, ਦਮ ਆ ਰਿਹਾ ਤੇ ਆਦਮੀ, ਨਹੀਂ ਤੇ ਮਿੱਟੀ ਦੀ ਢੇਰੀ, ਨਹੀਂ ਤੇ ਹੈ ਕੀ ਸਰੀਰ ਸਾਡਾ, ਮਿੱਟੀ ਦੀ ਢੇਰੀ ਹੋਈ ਹੈ ਬਸ। ਤੇ ਸਤਸੰਗ ਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ ਪਿਆਰਿਓ, 24,000 ਸਵਾਸ ਰੋਜ਼ ਮਿਲਦਾ ਹੈ, ਦਸਵੰਧ ਦਿਆ ਕਰੋ, 2,500 ਸਵਾਸ ਉਹਦੇ ਲੇਖੇ ਲਾ ਦਿਆ ਕਰੋ। ਗੁਰਮੁਖੋ ਜਾਂਦੇ ਨੇ ਜਦੋਂ, ਤੇ ਤਾਂ ਵੀ ਸੰਸਾਰ ਦੀ ਕੋਈ ਵੀ ਚੀਜ਼ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੀ, ਬੜੇ ਮਹਿੰਗੇ ਨੇ, ਖਪਤ ਹੋ ਰਹੇ ਨੇ, ਐਵੇਂ ਬਰਬਾਦ ਹੋ ਰਹੇ ਨੇ, ਤੇ ਜੇ ਭੇਟਾ ਕਰਦੇ ਆਗੇ ਇਹਦੇ ਵਰਗੀ ਭੇਟਾ ਵੀ ਕੋਈ ਨਹੀਂ, ਇਸ ਕਰਕੇ ਰੋਜ਼ 2,500 ਸਵਾਸ ਗੁਰੂ ਅੱਗੇ ਭੇਟਾ ਕਰਦੇ ਹੋ, ਇਹਦੂ ਵੱਡੀ ਕੋਈ ਭੇਟਾ ਨਹੀਂ, ਕੋਈ ਭੇਟਾ ਨਹੀਂ, ਕੋਈ ਮੁਕਾਬਲਾ ਨਹੀਂ ਕਰ ਸਕਦਾ। ਕਈ ਲੋਕ ਆਉਂਦੇ ਨੇ ਨਾ ਵੀ ਯਾਰ ਮੈਂ ਵੀ ਅਮੀਰ ਹੁੰਦਾ, ਮੈਂ ਵੀ ਦਾਨ ਕਰਦਾ, ਮੈਂ ਵੀ ਦੇ ਦਿੰਦਾ 50 ਲੱਖ ਗੁਰਦੁਆਰੇ, ਮੈਂ ਵੀ ਸੇਵਾ ਕਰ ਦਿੰਦਾ, ਬੜੇ ਤੁਹਾਡੇ ਵਿੱਚ ਬੜੇ ਦਾਨੀ ਪੁਰਸ਼ ਨੇ, ਇੰਡੀਆ ਵਿੱਚ ਦੁਆਬੇ 'ਚ ਵੇਖੀਦਾ ਗੁਰਦੁਆਰਾ ਇਕੱਲੇ ਸਿੰਘ ਨੇ ਬਣਾਤਾ ਜੀ, ਸੇਵਾ ਕੀਤੀ ਉਹਨੇ, ਰਹਿੰਦਾ ਵਿਦੇਸ਼ ਵਿੱਚ ਆ ਉਹਨੇ ਇਕੱਲੇ ਨੇ ਸਾਰੀ ਸੇਵਾ ਲਈ, ਕਿਸੇ ਨੇ ਸਰਾਬ ਬਣਾਤੀ ਕਿਤੇ, ਕਈ ਤੁਹਾਡੇ ਚੋਂ ਗੁਰਮੁਖ ਏਦਾਂ ਦੇ ਨੇ ਗੱਡੀਆਂ ਖਿਲਾਰੀਆਂ ਨੇ ਉਹਨਾਂ ਨੇ, ਐਂਬੂਲੈਂਸ, ਕਿਸੇ ਮਹਾਂਪੁਰਸ਼ ਮਹਾਤਮਾ ਦੇ ਨਾਲ ਲੱਗ ਕੇ ਸੇਵਾ ਕਰਦੇ ਨੇ, ਕਈਆਂ ਨੇ ਹੋਸਪਿਟਲ ਬਣਾ ਦਿੱਤੇ ਨੇ, ਵੱਡੇ ਵੱਡੇ ਬੈਠੇ ਬੈਠੇ ਇੱਥੇ ਨੇ, ਤੇ ਕਿਸੇ ਦੀ ਸਿਹਤ ਲੈ ਕੇ ਉਹ ਬੜੀ ਬੜੀ ਸੇਵਾਵਾਂ ਬੜੀਆਂ ਬੜੀਆਂ ਕਰ ਰਹੇ ਨੇ, ਕਿਤੇ ਪਾਲਕੀਆਂ ਬਣਾ ਕੇ ਗੁਰੂ ਕੀਆਂ ਸਿੰਘਾਂ ਨੇ ਦਿੱਤੀਆਂ ਨੇ, ਵਿਦੇਸ਼ੀ ਸਿੰਘ ਜਿਹੜੇ ਇੱਥੇ ਬੈਠੇ ਹੀ ਬਹੁਤ ਸੇਵਾ ਜਿੱਥੇ ਲੋੜ ਹੈ ਕਰ ਰਹੇ ਨੇ, ਬੜੀ ਕਿਰਪਾ ਹੈ। ਤੇ ਸਤਸੰਗ ਜੀ, ਮਾਇਆ ਕਈ ਲੋਕ ਆਖਦੇ ਨੇ ਹੋਰ ਦਿੰਦਾ ਰੱਬ, ਅਸੀਂ ਹੋਰ ਭੇਟਾ ਕਰਦੇ, ਹੋਰ ਮਾਇਆ ਦਿੰਦੇ, ਹੋਰ ਮਾਇਆ ਦਿੰਦੇ। ਮਹਾਰਾਜਾ ਰਣਜੀਤ ਸਿੰਘ ਜੀ ਨੇ ਸੋਨਾ ਚੜਾਇਆ ਸੀ ਸ੍ਰੀ ਦਰਬਾਰ ਸਾਹਿਬ, 60 ਲੱਖ ਦੇ ਕਰੀਬ ਉਹਨਾਂ ਵੇਲਿਆਂ ਵਿੱਚ ਖਰਚਾ ਆਇਆ ਸੀ, 60 ਲੱਖ ਉਹਨਾਂ ਵੇਲਿਆਂ 'ਚ ਕੋਈ ਥੋੜੀ ਜਿਹੀ ਗੱਲ ਨਹੀਂ ਸੀ ਭਾਈ, ਬੜੀ ਵੱਡੀ ਕੀਮਤ ਸੀ। ਤੇ ਮਹਾਰਾਜਾ ਰਣਜੀਤ ਸਿੰਘ ਨੇ ਸਾਰੀ ਸੇਵਾ ਦਰਬਾਰ ਸਾਹਿਬ ਕਰਾਈ, ਤੂੰ 2,500 ਸਵਾਸ ਰੋਜ਼ ਗੁਰਦੁਆਰੇ ਦਇਆ ਕਰ, ਭੇਟਾ ਕਰਿਆ ਕਰ ਗੁਰੂ ਨੂੰ, ਮਹਾਰਾਜੇ ਰਣਜੀਤ ਸਿੰਘ ਦਾ ਦਾਨ ਵੀ ਤੇਰੇ ਸਾਹਮਣੇ ਤੁੱਛ ਹੋ ਜਾਏਗਾ। ਖੁਸ਼ਹਾਲ ਕੋਈ ਰੀਸ ਹੀ ਨਹੀਂ ਕਰ ਸਕਦਾ ਤੇਰੀ ਵੱਡੇ ਤੋਂ ਵੱਡਾ ਦਾਨੀ, 2,500 ਸਵਾਸ ਜੇ ਰੋਜ਼ ਭੇਟਾ ਕੀਤੇ ਜਾਣ, ਬਰਬਾਦ ਕਰਨੇ ਆ ਤਾਂ ਵੀ ਇਹ ਕੋਈ ਗਿਣਤੀ ਹੋਈ ਨਹੀਂ, ਇੰਨੇ ਮਹਿੰਗੇ ਨੇ। ਸਾਰੀ ਦੁਨੀਆਂ ਦੀ ਮਾਇਆ ਇੱਕ ਪਾਸੇ, ਇੱਕ ਸਵਾਸ ਇੱਕ ਪਾਸੇ, ਬਰਬਾਦ ਹੋ ਰਹੇ ਨੇ ਤਾਂ ਵੀ ਬੜੇ ਮਹਿੰਗੇ ਨੇ, ਤੇ ਜੇ ਲੇਖੇ ਲਾ ਦਈਏ ਤੇ ਤਾਂ ਵੀ ਭੇਟਾ ਵੀ ਬੜੀ ਵੱਡੀ ਹੈ। ਉਹੀ ਸਵਾਸ ਸਤਿਗੁਰ ਦੇ ਪਿਆਰ ਵਿੱਚ, ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬਤੀਤ ਹੋਣ, ਜਿਹੜਾ ਵੀ ਸਵਾਸ ਆਵੇ ਉਹ ਸਤਿਗੁਰ ਦੇ ਪਿਆਰ ਵਿੱਚ ਆਵੇ। ਬੜੇ ਰੰਗੇ ਹੋਏ ਗੁਰੂ ਕੇ ਸਿੱਖ ਨੇ,
ਇੱਕ ਵੀ ਸਵਾਸ ਵਿਰਥਾ ਨਹੀਂ ਜਾਣ ਦਿੰਦੇ। ਜਦੋਂ ਰੋਜ਼ ਢਾਈ ਘੰਟੇ ਰੋਜ਼ ਬੈਠਿਆ ਜਾਵੇ, ਵਾਹਿਗੁਰੂ ਵਾਹਿਗੁਰੂ ਸਾਸ ਗ੍ਰਾਸ ਸਿਮਰਨ ਚੱਲੇ ਤੇ ਸਾਧ ਸੰਗਤ ਹੌਲੀ 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 ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਗੁਰੂ ਕੀਆਂ ਸਿੱਖਾਂ ਦੇ ਰੋਮ ਰੋਮ ਚੋਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆਉਣ ਲੱਗ ਪੈਂਦੀ ਹੈ। ਪਰ ਮਿਹਨਤ ਦੀ ਲੋੜ ਹੈ, ਬੜੀ ਬੜੀ ਘਾਲਣਾ ਘਾਲਣੀ ਪੈਂਦੀ। ਸਾਡੇ ਬਾਪੂ ਜੀ ਕਹਿੰਦੇ ਸੀ, ਇੱਥੇ ਦੋ ਦਿਨ ਲਾ ਕੇ ਸਮਾਧੀ ਕਹਿਣ ਕੇ ਮਨ ਨਹੀਂ ਲੱਗਦਾ ਜੀ, ਛੱਡ ਦਿੱਤਾ। ਮਹੀਨਾ ਕੇ ਚੌਕੜਾ ਮਾਰ ਕੇ ਬੈਠਾ, ਲੱਤਾਂ ਦੁਖਦੀਆਂ ਨੇ ਜੀ, ਕੋਈ ਗੱਲ ਤੇ ਬਣੀ ਨੀ, ਕੋਈ ਚਾਨਣ ਤੇ ਹੋਇਆ ਨੀ, ਕੋਈ ਪ੍ਰਕਾਸ਼ ਤੇ ਹੋਇਆ ਨੀ। ਥੋੜੇ ਕੁ ਦਿਨਾਂ ਜੀ ਕਿਤੇ ਅੱਕ ਜਾਂਦੇ। ਬਾਪੂ ਜੀ ਕਹਿੰਦੇ ਹੁੰਦੇ ਸੀ, 18-18 ਸਾਲ ਲੱਗਦੇ ਨੇ ਫਿਰ ਜਾ ਕੇ ਮਾੜਾ ਮੋਟਾ ਰਾਹ ਖੁੱਲਦਾ ਹੈ। ਅਭਿਆਸੀ ਜਿਹੜੇ ਸਿੰਘ ਨੇ ਲਗਾਤਾਰ ਮਿਹਨਤਾਂ ਕਰਦੇ ਨੇ, ਹਾਂ ਨਾਮ ਜਪਣ ਨਾਲ ਹੀ ਸ਼ੁਰੂਆਤ ਹੁੰਦੀ ਹੈ, ਵਿਚਾਰ ਸ਼ੁੱਧ ਹੋਣੇ ਸ਼ੁਰੂ ਹੋ ਜਾਂਦੇ ਨੇ। ਨਾਮ ਨਾਲ ਵਿਚਾਰ ਸ਼ੁੱਧ ਹੁੰਦੇ ਨੇ, ਬਿਰਤੀ ਸ਼ੁੱਧ ਹੁੰਦੀ ਹੈ, ਚੰਗੇ ਵਿਚਾਰਾਂ ਦਾ ਧਾਰਨੀ ਹੁੰਦਾ ਅਭਿਆਸੀ ਸਿੰਘ। ਪਰ ਜਿਵੇਂ ਜਿਵੇਂ ਉਹ ਸਿਮਰਨ ਕਰਦਾ 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 ਮਿਹਨਤ ਕਰਦਾ ਰਹਿੰਦਾ, ਕਈਆਂ ਨੂੰ ਘੱਟ ਸਮਾਂ ਵੀ ਲੱਗਦਾ, ਸਤਿਗੁਰੂ ਦੀ ਬਖਸ਼ਿਸ਼ ਹੋ ਜਾਏ, ਰਾਹ ਦੱਸਣ ਵਾਲੇ ਪਿਆਰ ਵਾਲੇ ਮਿਲ ਜਾਣ। ਨਹੀਂ ਤੇ 18-18, 20-20 ਸਾਲ ਬਾਪੂ ਜੀ ਕਹਿੰਦੇ ਲੱਗ ਜਾਂਦੇ ਆ, ਫਿਰ ਜਾ ਕੇ ਰਾਹ ਖੋਲਦਾ ਦਸਵਾਂ ਦੁਆਰ ਦਾ, ਫਿਰ ਜਾ ਕੇ ਕਿਰਪਾ ਹੁੰਦੀ ਹੈ। ਤੇ ਗੁਰਮੁਖੋ ਇਹ ਬੜੀ ਔਖੀ ਘਾਟੀ ਹੈ, ਤੇ ਵਿਰਲੇ ਨੇ ਜਿਹੜੇ ਇਸ ਰਾਹ ਉੱਤੇ ਤੁਰਨ ਵਾਲੇ ਨੇ, ਤੇ ਜਿਹਨਾਂ ਨੂੰ ਲਗਨ ਲੱਗ ਜਾਏ, ਵੱਡੇ ਭਾਵੇਂ ਜਾਣ, ਫਿਰ ਉਹ ਇਹ ਰਾਹ ਨਹੀਂ ਛੱਡ ਸਕਦੇ। ਜਿਹਨਾਂ ਨੂੰ ਇੱਕ ਵਾਰੀ ਸਵਾਦ ਆ ਗਿਆ, ਜਿਹਨਾਂ ਨੂੰ ਇੱਕ ਵਾਰੀ ਰਸ ਆ ਗਿਆ, ਉਹ ਤੇ ਫਿਰ ਭਾਵੇਂ ਜੋ ਮਰਜ਼ੀ ਹੋ ਜਾਵੇ, ਪਹਾੜਾਂ ਥੱਲੇ ਪੱਥਰਾਂ ਥੱਲੇ ਪਾਣੀ ਪਿਆ ਰਵੇ, ਭਾਵੇਂ ਸਦੀਆਂ ਤੱਕ ਪਿਆ ਰਵੇ, ਜਦੋਂ ਇੱਕ ਵਾਰੀ ਪੱਥਰਾਂ ਦਾ ਸੀਨਾ ਚੀਰ ਕੇ ਪਾਣੀ ਬਾਹਰ ਆ ਗਿਆ, ਮੁੜ ਕੇ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਉਸ ਚਸ਼ਮੇ ਨੂੰ ਰੋਕ ਸਕੇ, ਨਾ ਆਵੇ ਨਾ ਹੀ ਆਵੇ, ਭਾਵੇਂ ਸਦੀਆਂ ਤੱਕ ਉਹ ਪਿਆ ਹੀ ਰਵੇ ਪਾਣੀ ਵਿੱਚ। ਪਰ ਜਿੱਦਣ ਚਸ਼ਮਾ ਬਣ ਕੇ ਬਾਹਰ ਆ ਗਿਆ, ਫਿਰ ਥੋੜਾ ਰੁਕੇਗਾ, ਫਿਰ ਤੇ ਚੱਲੇਗਾ, ਫਿਰ ਦੁਨੀਆਂ ਦੀ ਕੋਈ ਤਾਕਤ ਨਹੀਂ ਜਿਹੜੀ ਉਸ ਪਾਣੀ ਨੂੰ ਰੋਕ ਸਕੇ, ਧਰਤੀ ਚ ਰਵੇ ਭਾਵੇਂ ਸਦੀਆਂ ਰਵੇ। ਇਸੇ ਤਰ੍ਹਾਂ ਪ੍ਰੀਤ ਦਾ ਚਸ਼ਮਾ ਜਿਹੜਾ ਕਿਸੇ ਕਿਸੇ ਦੇ ਅੰਦਰ ਫੁੱਟਦਾ, ਤੇ ਜਦੋਂ ਕਿਸੇ ਗੁਰੂ ਦੇ ਪਿਆਰ ਵਾਲੇ ਗੁਰਸਿੱਖ ਦੇ ਅੰਦਰ ਪ੍ਰੀਤ ਦਾ ਚਸ਼ਮਾ ਫੁੱਟ ਪਿਆ, ਫਿਰ ਨਹੀਂ ਦੁਨੀਆਂ ਦੀ ਤਾਕਤ ਕੋਈ ਰੋਕ ਸਕਦੀ, ਤੇ ਨਾ ਉਹ ਪ੍ਰੀਤ ਪੈਦਾ ਹੋਵੇ, ਭਾਵੇਂ 70 ਸਾਲ ਐਵੇਂ ਕਹਿੰਦੀ ਜਾਂ 80 ਸਾਲ ਦੀ ਉਮਰ ਹੋ ਜਾਏ, ਪ੍ਰੀਤ ਰੂਪੀ ਚਸ਼ਮਾ ਫੁੱਟੇ ਹੀ ਨਾ ਅੰਦਰ। ਏਦਾਂ ਹੀ ਆ ਸਰੀਰ, ਇੱਕ ਦਿਨ ਲੱਕੜਾਂ ਤੇ ਰੱਖ ਦੇਣਗੇ, ਭੱਠੀ ਵਿੱਚ ਸਾੜ ਦੇਣਗੇ, ਬਸ ਨਿਬੜ ਜਾਣਾ ਕੰਮ। ਪਰ ਉਹ ਜਿਹੜੀ ਅੰਦਰ ਦਾਤ ਪਈ ਸੀ, ਉਹ ਵੇਖਿਆ ਹੀ ਨਹੀਂ ਖਜ਼ਾਨਾ ਖੋਲ ਕੇ, ਉਹ ਤੇ ਕੋਸ਼ਿਸ਼ ਹੀ ਨਹੀਂ ਕੀਤੀ, ਯਤਨ ਹੀ ਨਹੀਂ ਕੀਤਾ। ਜੋ ਬ੍ਰਹਿਮੰਡ ਸੋਈ ਪਿੰਡੇ, ਜੋ ਖੋਜਾ ਸੋ ਪਾਵਾ, ਕਹਿੰਦੇ ਜੋ ਸਾਰੇ ਬ੍ਰਹਿਮੰਡ ਵਿੱਚ ਹੈ ਉਹ ਤੇਰੇ ਸਰੀਰ ਵਿੱਚ ਵੀ ਹੈ, ਪਰ ਆਪੇ ਦੀ ਖੋਜ ਕਰ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪੁਛਾ, ਤੂੰ ਆਤਮ ਸ਼ਹਿਜਾਦਾ ਪਰਮਾਤਮਾ ਦਾ ਪੁੱਤਰ ਹੈ। ਉਹ ਨਹੀਂ ਜੋ ਤੂੰ ਆਪਣੇ ਆਪ ਨੂੰ ਸਮਝਦਾ ਸਰੀਰ ਨਹੀਂ ਹੈ, ਅਸੀਂ ਆਤਮਾ, ਆਤਮਾ ਅਮਰ ਹੈ, ਮਰਦੀ ਨਹੀਂ ਕਦੇ, ਸਰੀਰ ਮਰਦਾ, ਅਸੀਂ ਆਪਣੇ ਆਪ ਨੂੰ ਸਰੀਰ ਹੀ ਸਮਝਣ ਲੱਗ ਪਏ। ਹੁਣ ਜਿਵੇਂ ਕਿਰਾਏਦਾਰ ਆਪਣੇ ਆਪ ਨੂੰ ਮਕਾਨ ਹੀ ਸਮਝਣ ਲੱਗ ਪਵੇ, ਮਕਾਨ 'ਚ ਤੇ ਰਹਿਣ ਵਾਲਾ ਹੈ, ਇਸੇ ਤਰ੍ਹਾਂ ਤੇ ਸਾਨੂੰ ਸਰੀਰ ਮਿਲਿਆ ਹੋਇਆ ਰਹਿਣ ਵਾਸਤੇ, ਇਹਨੂੰ ਇੱਕ ਦਿਨ ਛੱਡ ਜਾਣਾ, ਇਹ ਉਹ ਤਨ ਹੋਏ ਉਹ ਭਸਮ ਕੀ ਤੇਰੀ, ਇਹਨੇ ਰਾਖ ਬਣ ਜਾਣਾ, ਤੇ ਸਾਡੇ ਨਾਲ ਜਿਵਣਾ ਵੀ ਨਹੀਂ ਇਹਨੇ। ਅਸੀਂ ਆਖਦੇ ਆ ਬੱਚੇ ਮੇਰੇ ਨੇ, ਆ ਘਰ ਮੇਰਾ, ਆ ਪਰਿਵਾਰ ਮੇਰਾ, ਆਹ ਮੇਰਾ, ਆਹ ਮੇਰਾ, ਪਰ ਆ ਜਿਹੜਾ ਸਰੀਰ ਇੰਨਾ ਵੱਡਾ ਚੁੱਕੀ ਫਿਰ ਗਿਆ, ਇਹ ਨਹੀਂ ਸਾਡਾ, ਅਸੀਂ ਦੂਜਿਆਂ ਤੇ ਕੀ ਮਾਣ ਕਰਾਂਗੇ। ਜਿੱਦਣ ਗੁਰਮੁਖੋ ਅਸੀਂ ਜੰਮੇ ਸਾਂ, ਜਿੱਦਣ ਅਸੀਂ ਪੈਦਾ ਹੋਏ ਸਾਂ, ਸਾਨੂੰ ਸਭ ਤੋਂ ਪਹਿਲਾਂ ਜੇ ਖਿਆਲ ਆਇਆ ਸੀ ਤੇ ਆਪਣੇ ਸਰੀਰ ਦਾ ਆਇਆ ਸੀ। ਸਾਰੇ ਰੋਏ ਆ ਜਦੋਂ ਜੰਮੇ ਆ, ਸਭ ਰੋਏ। ਜਿਹੜਾ ਬੱਚਾ ਨਾ ਰੋਵੇ, ਡਾਕਟਰ ਕਹਿੰਦੇ ਨੇ ਵੀ ਛੱਕ ਪੈ ਜਾਂਦਾ ਵੀ ਕਿਤੇ ਬਿਮਾਰ ਹੀ ਨਾ ਹੋਵੇ, ਰੋਗੀ ਨਾ ਹੋਵੇ। ਰੋਣਾ ਤੰਦਰੁਸਤੀ ਦੀ ਨਿਸ਼ਾਨੀ ਮੰਨਦੇ ਨੇ ਵੀ ਜਿਹੜਾ ਬੱਚਾ ਰੋਂਦਾ। ਲੋਕ ਆਖਦੇ ਨੇ, ਲੋਕ ਵਧਾਈਆਂ ਦੇ ਰਹੇ ਹੁੰਦੇ ਨੇ, ਖੁਸ਼ੀਆਂ ਮਨਾ ਰਹੇ ਹੁੰਦੇ ਨੇ, ਕਹਿੰਦੇ ਉਹ ਆਪਣੇ ਪਾਲੇ ਨੂੰ ਰੋਂਦਾ, ਉਹਦੀ ਲਿਵ ਟੁੱਟ ਜਾਂਦੀ, ਲਿਵ ਛੁਟਕੀ ਲੱਗੀ, ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਤੇ ਗੁਰੂ ਸਾਹਿਬ ਦੇ ਇਤਿਹਾਸ ਚ ਆਉਂਦਾ, ਗੁਰੂ ਨਾਨਕ ਸਾਹਿਬ ਰੋਏ ਜੀ ਜਦੋਂ ਪੈਦਾ ਹੋਏ। ਗੁਰੂ ਗੋਬਿੰਦ ਸਿੰਘ ਮਹਾਰਾਜ ਵੇਲੇ ਵੀ ਇਤਿਹਾਸਕਾਰ ਲਿਖਦੇ ਨੇ, ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜਦੋਂ ਪੈਦਾ ਹੋਏ ਰੋਏ ਹੀ ਨਹੀਂ, ਰੋਏ ਤੇ ਨਾ ਜੀ ਲਿਵ ਟੁੱਟੇ, ਸੱਚੇ ਪਾਤਸ਼ਾਹ ਦੀ ਤੇ ਲਿਵ ਟੁੱਟੀ ਹੋਈ ਨਹੀਂ ਸੀ, ਸਾਡੀ ਲਿਵ ਟੁੱਟਦੀ ਫਿਰ ਅਸੀਂ ਰੋਂਦੇ। ਜਦੋਂ ਉਹ ਲਿਵ ਦੁਬਾਰਾ ਜੁੜ ਜਾਵੇ, ਉਹ ਆਨੰਦ ਦੁਬਾਰਾ ਆ ਜਾਵੇ, ਫਿਰ ਭਟਕਣਾ ਮੁੱਕ ਜਾਂਦੀ ਸਾਰੀ ਜ਼ਿੰਦਗੀ। ਕਹਿੰਦੇ ਬੰਦਾ ਉਸ ਆਨੰਦ ਨੂੰ ਤਰਸਦਾ ਰਹਿੰਦਾ, ਉਹਨੂੰ ਇਹ ਹੁੰਦਾ ਵੀ ਸ਼ਾਇਦ ਮੇਰੀ ਸ਼ਾਦੀ ਵਿੱਚ ਵਿਆਹ ਵਿੱਚ ਬੜਾ ਆਨੰਦ, ਪਰ ਉਹ ਹੈ ਨੀ ਉਹ ਆਨੰਦ ਨਾ। ਫਿਰ ਬੱਚਿਆਂ ਦੇ ਆਨੰਦ ਨੂੰ ਵੇਖਦਾ ਵੀ ਬੱਚੇ ਪੈਦਾ ਹੋ ਗਏ, ਆਲੇ ਦੁਆਲੇ ਬੱਚੇ ਪੋਤਰੇ ਹੋਣਗੇ, ਪਤਾ ਨੀ ਇਹ ਆਨੰਦ ਹੈ ਉਹ, ਪਰ ਉਹ ਰੀਸ ਵੇਲ ਨੀ ਹੁੰਦੀ। ਫਿਰ ਅਸੀਂ ਕਹਿੰਦੇ ਪੈਸੇ ਦਾ ਆਨੰਦ, ਚੰਗੇ ਘਰਾਂ ਦਾ ਆਨੰਦ, ਮਾਇਆ ਦਾ ਆਨੰਦ ਉਹ ਹੋਏਗਾ, ਪਰ ਉਹ ਨਹੀਂ, ਉਹ ਆਨੰਦ ਤੇ ਮੁੜ ਕੇ ਆਉਂਦਾ ਹੀ ਨੀ। ਜਿੱਦਣ ਲਿਵ ਦੁਬਾਰਾ ਜੁੜੇਗੀ ਫਿਰ ਗੱਲ ਬਣੇਗੀ। ਜਿਹੜੀ ਲਿਵ ਛੁਟਕੀ ਮਹਾਰਾਜ ਕਹਿੰਦੇ ਨੇ ਨਾ, ਉਹ ਲਿਵ ਜਦੋਂ ਦੁਬਾਰਾ ਲੱਗੇਗੀ ਨਾ, ਦੁਬਾਰਾ ਕਿਰਪਾ ਹੋਏਗੀ ਫਿਰ ਗੱਲ ਬਣੇਗੀ। ਤੇ ਜਦੋਂ ਲਿਵ ਲੱਗ ਗਈ, ਕਿਰਪਾ ਹੋ ਗਈ, ਜਦੋਂ ਪ੍ਰੀਤ ਦਾ ਚਸ਼ਮਾ ਅੰਦਰ ਫੁੱਟ ਪਿਆ, ਫਿਰ ਨੀ ਕੋਈ ਰੋਕ ਸਕਦਾ। ਧਿਆਨ ਦੇਣਾ, ਸਾਰੇ ਰੋਏ। ਜਦੋਂ ਬੱਚਾ ਪੈਦਾ ਹੁੰਦਾ ਰੋਂਦਾ, ਭੁੱਖ ਲੱਗਦੀ ਹੈ ਸਰੀਰ ਨੂੰ, ਜਿਵੇਂ ਜਿਵੇਂ ਭੁੱਖ ਲੱਗੇਗੀ ਬੱਚਾ ਰੋਏਗਾ। ਭੁੱਖ ਲੱਗੇਗੀ ਮਾਂ ਨੂੰ ਯਾਦ ਕਰਦਾ, ਮਾਤਾ ਦੁੱਧ ਪਿਆ ਦਿੰਦੀ ਹੈ, ਉਹਨੂੰ ਹੋਰ ਕੋਈ ਸੋਝ ਹੀ ਨਹੀਂ ਹੁੰਦੀ, ਮੇਰੀ ਮਾਂ ਕੌਣ ਹੈ, ਮੇਰਾ ਪਿਤਾ ਕੌਣ ਨੇ, ਮੇਰੇ ਭਰਾ ਕੌਣ ਨੇ, ਰਿਸ਼ਤੇਦਾਰ ਕੌਣ ਨੇ, ਦਾਦਾ ਦਾਦੀ, ਨਾਨਾ ਨਾਨੀ, ਕਿਸੇ ਦਾ ਪਤਾ ਨਹੀਂ ਹੁੰਦਾ। ਗੁਰਮੁਖ ਉਸ ਵੇਲੇ ਬੱਚਾ ਭੁੱਖ ਲੱਗਦੀ ਹੈ ਤੇ ਰੋਂਦਾ, ਉਹਨੂੰ ਸਰੀਰ ਦਾ ਪਤਾ ਹੁੰਦਾ, ਮੈਨੂੰ ਭੁੱਖ ਲੱਗੀ ਹੈ ਤੇ ਰੋਵਾਂਗਾ ਤੇ ਮੈਨੂੰ ਫਿਰ ਦੁੱਧ ਮਿਲੇਗਾ, ਉਹ ਰੋਂਦਾ। ਅਸੀਂ ਜਦੋਂ ਪੈਦਾ ਹੋਏ ਹਾਂ ਤੇ ਸਾਨੂੰ ਸਭ ਤੋਂ ਪਹਿਲਾਂ ਖਿਆਲ ਆਇਆ ਤੇ ਆਪਣੇ ਸਰੀਰ ਦਾ ਆਇਆ। ਫਿਰ ਗੁਰਮੁਖੋ ਅਸੀਂ ਵੱਡੇ ਹੋਏ ਹਾਂ, ਆਪਣੇ ਸਰੀਰ ਨੂੰ ਸਾਂਭਿਆ, ਜੇ ਪੜ੍ਹਾਈਆਂ ਕਰ ਰਹੇ ਨੇ ਨਿੱਕੇ ਨਿੱਕੇ ਬੱਚੇ, ਤਾਂ ਹੀ ਵੀ ਸਰੀਰ ਨੂੰ ਸੁੱਖ ਮਿਲੇਗਾ, ਪੜ੍ਹਾਂਗੇ, ਚੰਗਾ ਪੈਸਾ ਕਮਾਵਾਂਗੇ, ਚੰਗੀਆਂ ਨੌਕਰੀਆਂ ਮਿਲਣਗੀਆਂ ਸਰੀਰ ਵਾਸਤੇ। ਫਿਰ ਗੁਰਮੁਖੋ ਇਸ ਸਰੀਰ ਵਾਸਤੇ ਹੀ ਵਿਆਹ ਕਰਵਾਇਆ, ਆਪਣੇ ਸਰੀਰ ਦੇ ਸੁੱਖ ਵਾਸਤੇ ਹੀ ਅਸੀਂ ਬੱਚੇ ਪੈਦਾ ਕੀਤੇ, ਵੀ ਬੱਚੇ ਸਾਡੇ ਸਰੀਰ ਨੂੰ ਸੁਖੀ ਕਰਨਗੇ, ਲੋੜ ਪਏਗੀ ਜਦੋਂ ਉਦੋਂ ਸਾਡੇ ਬੁਢੇਪੇ ਦਾ ਸਹਾਰਾ ਬਣਨਗੇ, ਤਾਂ ਹੀ ਅਸੀਂ ਬੱਚੇ ਪੈਦਾ ਕੀਤੇ। ਜਿਹੜਾ ਬੱਚਾ ਸਾਡੇ ਸਰੀਰ ਨੂੰ ਸੁੱਖ ਦਿੰਦਾ ਅਸੀਂ ਕਹਿੰਦੇ ਲਾਇਕ, ਜਿਹੜਾ ਸੁੱਖ ਨਹੀਂ ਦਿੰਦਾ ਅਸੀਂ ਕਹਿੰਦੇ ਨਲਾਇਕ, ਸਾਨੂੰ ਚੰਗਾ ਨਹੀਂ ਲੱਗਦਾ ਉਹ ਬੱਚਾ। ਜਿਹੜਾ ਸਾਡੇ ਸਰੀਰ ਦੀ ਕੇਅਰ ਕਰੇਗਾ, ਜਿਹੜਾ ਸਾਡੇ ਸਰੀਰ ਨੂੰ ਸਾਂਭੇਗਾ, ਉਹ ਬੱਚਾ ਸਾਨੂੰ ਪਿਆਰਾ ਲੱਗਦਾ। ਜਿਹੜਾ ਸਰੀਰ ਵੱਲ ਸਾਡੀ ਗੱਲ, ਸਾਡੇ ਵੱਲ ਧਿਆਨ ਹੀ ਨਹੀਂ ਦਿੰਦਾ, ਉਹ ਸਾਨੂੰ ਚੰਗਾ ਨਹੀਂ ਲੱਗਦਾ। ਅਸੀਂ ਆਪਣੇ ਆਪ ਨਾਲ ਹੀ ਅਸਲ ਵਿੱਚ ਪਿਆਰ ਕਰ ਰਹੇ ਹਾਂ, ਨਹੀਂ ਤੇ ਸਾਡਾ ਪਿਆਰ ਨਹੀਂ ਹੈ ਕਿਸੇ ਨਾਲ। ਮੁੰਡਿਆਂ ਤੇਰੇ ਨਾਲ ਪਿਆਰ ਹੈ, ਨਿੱਕੇ ਨਿੱਕੇ ਬੱਚਿਆਂ ਨੂੰ ਕਹਿੰਦੇ ਪੁੱਤਰੋ ਤੁਹਾਡੇ ਨਾਲ ਬੜਾ ਪਿਆਰ ਹੈ, ਜੇ ਤੇ ਉਹ ਸਾਡੇ ਸਾਨੂੰ ਸੁੱਖ ਦੇਣਗੇ ਫਿਰ ਤੇ ਪਿਆਰ ਹੈ, ਨਹੀਂ ਤੇ ਕੀ ਲੈਣ। ਉਹ ਬੱਚਿਆਂ ਨੂੰ ਘਰੋਂ ਵੀ ਕੱਢ ਦਿੰਦੇ ਆ, ਬੇਦਖਲ ਵੀ ਕਰ ਦਿੰਦੇ ਆ। ਅਸਲ ਵਿੱਚ ਆਪਣੇ ਆਪ ਨਾਲ ਹੀ ਅਸੀਂ ਪਿਆਰ ਕਰਨੇ, ਸਰੀਰ ਨਾਲ ਪਿਆਰ ਹੈ ਬੜਾ। ਇਹਦੇ ਵਾਸਤੇ ਕਿੰਨਾ ਕੁਝ ਕਰਦੇ ਰਹੇ, ਜਨਮ ਲਿਆ ਤੇ ਖਿਆਲ ਇਹਦਾ ਆਇਆ, ਵਿਆਹ ਕੀਤਾ ਤਾਂ ਸਰੀਰ ਦੇ ਸੁੱਖ ਵਾਸਤੇ, ਬੱਚੇ ਪੈਦਾ ਕੀਤੇ ਤਾਂ ਸਰੀਰ ਦੇ ਸੁੱਖ ਵਾਸਤੇ, ਬੜੇ ਓਵਰ ਟਾਈਮ ਲਾਏ, ਬੜੀਆਂ ਮਿਹਨਤਾਂ ਕੀਤੀਆਂ, ਚੰਗੇ ਘਰ ਬਣਾਏ ਸਰੀਰ ਦੇ ਸੁੱਖ ਵਾਸਤੇ, ਪਰ ਇਹ ਸਰੀਰ ਹੀ ਹੈ ਜਿਹਨੇ ਸਾਡਾ ਇੱਕ ਦਿਨ ਨਹੀਂ ਬਣਨਾ। ਅੱਖਾਂ ਸਾਨੂੰ ਜਵਾਬ ਦੇ ਰਹੀਆਂ ਨੇ, ਕੰਨ ਸਾਡੇ ਜਵਾਬ ਦੇ ਰਹੇ ਨੇ, ਹੱਥ ਪੈਰ ਸਾਡੇ ਕੰਬਣ ਲੱਗ ਪਏ ਨੇ। ਜਦੋਂ ਇਹੀ ਸਾਡਾ ਨਹੀਂ ਬਣਿਆ, ਜਦੋਂ ਪੈਦਾ ਹੋਏ ਸਾਡੇ ਕਿੱਥੋਂ ਬਣ ਜਾਣਗੇ, ਆਖੋ ਸਤਨਾਮ। ਜਦੋਂ ਇਹੀ ਸਾਡਾ ਨੇ ਜਿਹਦਾ ਅਸੀਂ ਇੰਨਾ ਫਿਕਰ ਕਰਦੇ ਹਾਂ, ਇਹਨੂੰ ਸਾਫ ਰੱਖਦੇ ਹਾਂ, ਪੂਰਾ ਧਿਆਨ ਰੱਖਦੇ ਹਾਂ, ਠੰਡ ਤੋਂ ਅਸੀਂ ਇਹਨੂੰ ਬਚਾਉਂਦੇ ਹਾਂ, ਗਰਮੀ ਤੋਂ ਅਸੀਂ ਇਹਨੂੰ ਬਚਾਉਂਦੇ ਹਾਂ, ਕਿੰਨਾ ਇਸ ਸਰੀਰ ਨੂੰ ਅਸੀਂ ਸਾਫ ਸਾਂਭ ਰੱਖਦੇ। ਤੇ ਜਦੋਂ ਇਹ ਸਾਡਾ ਸਰੀਰ ਹੀ ਗੁਰਮੁਖੋ ਸਾਡਾ ਨਹੀਂ ਬਣੇਗਾ, ਇਹਦੇ ਤੋਂ ਪੈਦਾ ਹੋਏ ਕਿੱਥੋਂ ਬਣ ਜਾਣਗੇ। ਅੱਖਾਂ ਜਾ ਰਹੀਆਂ ਨੇ, ਰੋਕੋ ਅੱਖਾਂ, ਜਰਾ ਵੀ ਰੁਕੋ, ਤੁਹਾਡੇ ਵਾਸਤੇ ਇੰਨਾ ਕੁਝ ਕੀਤਾ, ਕਿਉਂ ਮੈਨੂੰ ਛੱਡ ਕੇ ਜਾ ਰਹੀ ਹੋ? ਨਜ਼ਰ ਜਾ ਰਹੀ ਹੈ, ਨਜ਼ਰ ਕਮਜ਼ੋਰ ਹੋ ਰਹੀ ਹੈ, ਪੈਰ ਕੰਬਣ ਲੱਗ ਪਏ, ਪੱਗ ਡੱਗ ਮਗਾਉਣ ਲੱਗ ਪਏ ਨੇ, ਲੱਤਾਂ ਕੰਬਦੀਆਂ ਨੇ, ਸਿਰ ਕੰਬਦਾ, ਸਿਰ ਕੰਬਿਓ, ਪੱਗ ਡੱਗ ਮਗੇ, ਨੈਣ ਜੋਤ ਤੇ ਹੀਨ। ਇਹ ਅਵਸਥਾ ਸਾਰਿਆਂ ਤੇ ਆਉਣੀ ਹੈ ਇੱਕ ਦਿਨ, ਬੜੇਪੇ ਦਾ ਰੋਗ ਇੱਕ ਦਿਨ ਸਾਰਿਆਂ ਨੂੰ ਲੱਗਣਾ ਹੈ, ਤੇ ਇਹ ਸਰੀਰ ਨੇ ਸਾਡਾ ਸਾਥ ਛੱਡਣਾ ਹੈ। ਅਸੀਂ ਕਈ ਵਾਰੀ ਲੋਕਾਂ ਨੂੰ ਆਉਂਦੇ ਹਾਂ, ਯਾਰਾ ਮੈਨੂੰ ਛੱਡਣਾ ਚਾਹੀਂ, ਨਿਭਾ ਦੇਈ, ਤੇਰੇ ਨਾਲ ਹੀ ਮੇਰਾ ਪ੍ਰੇਮ ਆ। ਕਈ ਵਾਰੀ ਕਹਿੰਦੇ ਆ ਨਾ ਲੋਕਾਂ ਨੂੰ ਵੀ ਵਾਅਦਾ ਕਰ ਮੈਨੂੰ ਛੱਡੇਗਾ ਤੇ ਨਹੀਂ, ਦੋਸਤੀ ਨਿਭਾਏਗਾ ਨਾ ਮੇਰੇ ਨਾਲ। ਅਸੀਂ ਲੋਕਾਂ ਨੂੰ ਕਹਿੰਦੇ ਹਾਂ ਨਿਭਾਏਗਾ, ਪਰ ਜਿਹਨੂੰ ਨਾਲ ਚੁੱਕੀ ਫਿਰਨੇ ਆ, ਇਹਨੂੰ ਪੁੱਛ ਕੇ ਵੇਖੋ ਕੋਈ ਵਾਅਦਾ ਕਰ ਸਕਦਾ ਵੀ ਮੇਰੇ ਨਾਲ ਨਿਭਾਏਗਾ? ਨਹੀਂ। ਬੜੇ ਲੋਕ ਮਰੀਜ਼ ਹਨ, ਦਰੰਗ ਦੇ ਪਾਸਾ ਖਲੋਤਾ ਹੋਇਆ, ਇੱਕ ਨਾ ਲੱਤ ਕੰਮ ਕਰਦੀ ਹੈ, ਨਾ ਹੱਥ ਕੰਮ ਕਰਦਾ, ਆ ਸਰੀਰ ਹੀ ਸਾਥ ਨਹੀਂ ਦੇ ਰਿਹਾ। ਅਸੀਂ ਲੋਕਾਂ ਤੋਂ ਕੀ ਆਸ ਰੱਖਾਂਗੇ? ਇਸੇ ਕਰਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਰ ਵਾਰ ਤਾਕੀਦ ਕਰਦੇ ਨੇ, ਪਿਆਰਿਆ ਜੋ ਦਿਸਦਾ ਇਹਨਾਂ ਵਿੱਚ ਕੋਈ ਨਹੀਂ ਤੇਰਾ, ਆ ਸਰੀਰ ਵੀ ਤੇਰਾ ਨਹੀਂ, ਇਹ ਵੀ ਤੇਰਾ ਨਹੀਂ ਬਣਨਾ, ਫਿਰ ਤੂੰ ਕਾਹਦਾ ਮਾਨ ਕਰਨਾ? ਬੋਲਿਓ ਸੰਗਤੇ, ਕਿਆ ਮੇਰਾ ਕਿਆ ਤੇਰਾ ਪ੍ਰਾਨੀ, ਕਿਆ ਮੇਰਾ ਕਿਆ ਤੇਰਾ, ਕਿਆ ਮੇਰਾ ਕਿਆ
आयो बंदा तुही विच बात असूनी तन मल कल मौत जाया वसी सब दरवाजे पन इना प्यारे पाइया अगे दिता बन देखो बंदा चलिया देखो बंदा चलिया जो जने आते कन फरीदा अमल जे कीते सुनी विच से दर कह आहे कम सके वीर अम्मा दे जाए सके भरा होंगे एक दिन उन्होंने मोढ़िया से पा के शमशान घाट विच लै जाना इको मां दे पेड़ तो जन्म लिया और उन्होंने एक दिन बन के अगे दिता बन आने वाले रस्सियां भी पा लेंगे इंडिया में देखा तुम बार बार फरीद बाबा फरीद साहब जी बख्शिश कर रहे हैं एक दिन जाना पैना
सके वीर
शरीर भी तेरा नहीं गुरमुख जदों पैदा होया सब तो पहला ख्याल भी इसे दाया सब कुछ इहदे वास्ते करदे रहे हां शरीर दे सुख वास्ते खिमा करना प्यारियों कई ओ भी ने 18-18 साल हो गए ने मैं कज बैठिया नूं अजे तक मां दा मुंह नहीं वेखिया कईआं दीआं मावां चलीआं भी गईआं ने छड के मां नूं वेख ही नहीं सके एदां भी है पर शरीर वास्ते करने आ साडा बणदा नहीं जो यही नहीं बन रहा तेरे तो पैदा होया तो असि की मान करने सब ने एक दिन छड़ जाना प्रीत
अंदर पैदा होवे। साची प्रीत हम तुम से जोरी, तुम से जोर अवर संत मूल लालन से प्रीत बनी, तोरी न टूटे छोरी न छूटे ऐसी माधो खिंच तनी। एहो जी प्रीत गुरु दे सिख की चाहिए जेडी तोड़िया ते कोशिश भी करे ता भी न टूटे, छुड़ाया ते छड़ी न जावे ऐसी प्रीत होवे गुरु के सिख दी। विरले प्यार वाले रंगे हुए गुरसिख हन जिन्हां उत्ते सतगुरु सच्चे पातशाह दी बख्शिश, नहीं ते सब रोंदे ने पैदा होए लिव टुट गई रोए। सब तो पहली वारी जेड़ा बच्चा रोंदा वो लिव टुटण करके रोंदा, मुड़ के वो लिव जुड़ती नहीं, इसे करके सारी जिंदगी रोंदे रही, सारी जिंदगी रोंदे। ते गुरु साहब सच्चे पातशाह ने कृपा की थी साडे ते, गुरु गोबिंद सिंह कहिंदे ने सिखो पैदा ते सारे रोंदे ही होए आ, पर सिखी कमाओगे मरिए ते हसगे। नहीं तो जिन्हों भी वेख लिया लोग किसी फकीर नूं पुछिया कहिंदे बाबा जी ये दसो दुनिया कित्थों आउंदी है ते कित्थे जांदी है, वो आखन लगा भी ये ते पता नहीं भी आउंदी कित्थों है जांदी कित्थे है, पर इन्ना पता भी रोंदे ही आउंदे ने रोंदे ही जांदे ने दुनिया च, इन्ना पता है, ये बिल्कुल सच है, रोंदे ही आए और रोंदे ही जाना है। और सिखी की है सतगुरु सिखाउंदे की ने, आए ते रोंदे आ पर जाइए हसदे सिखी कमाइए। मरना किवें है गुरु साहब सानू सिखाउंदे ने, मौत ते भी गुरु के प्यार वाले सिंह फतेह पा लैंदे ने सिमरन करन वाले, उन्हां नू मौत दा भी डर नहीं लगता, मौत दा भी भय नहीं लगता उन्हां नू, जिवें जिवें सतगुरु की मेहर नाल रूहानीयत दीआं मंजिलां तय करदे ने आ दुनियावी बंधन अपने आप उन्हां दे कट्टे जांदे ने, अपने आप सारा मोह टुटता जाता है, पर जिवें जिवें उचाइया वल जाते जाएंगे जिवें जिवें अगे नूं वधणगे अपने आप सारे बंधन कट्टे जाते हैं। एक दिन ऐसा भी आता है गुरु के सिंघां नूं शरीर भी बोझ जापण लग पैंदा भी इह भी छेती इहनूं छड्ड दिआं, शरीर भी बोझ लगता जिवें जिवें अभ्यास करांगे जिवें जिवें सिमरन करांगे। सो इस करके जिहड़े लोकां ते मान करदे आ सुख मैं आन बहुत मिल बैठ रहत चहुं तिस के रह विपत परी सब ही संग छाड़त को नावत मेरा। ये ते सब सुखां दे यार ने तेरे यार नहीं तेरे सुखां दे यार, जिदन कोलों सुख चले गए माया चलेगी सब साथ छड़ दिंदे ने, माया नाल प्रेम करन वाले ने। बस राम सी सेठ नूं लोक क्या करन, सेठ जी राम राम वो आख्या करे कह देंगे अगों ये क्या करे राम राम दा जवाब ही ना दिया करे, लोग आके कहन सेठ जी राम राम कहंदा कह देंगे किसी ने आख्या सेठ जी इदा क्यों कहंदे हो, कहंदा मैनू थोड़ा राम राम कहंदे ने ते मेरी माया नूं कहंदे ने, मैं तजूरी कोल खलो के कह देंदा वी राम राम वी तैनू सारे राम राम बुलाउंदे ने मैनू कौन राम राम करदा। ओही परसू परसा परसा माया तेरे तीन नाम, परसू परसा परसराम तेरे ही नाम ने सारे, जदों मेरे पल्ले कख नहीं सी लोग कहंदे सी आ गया परसू, पुठा नाम लैंदे सी परसू, जो थोड़ी जी माया आया आ गई फिर परसा, जो होर देर हो गई फिर परस राम जी सेठ परस राम जी कहते हैं, ये तेरे ही नाम ने मैनू कोई नहीं जानता, माया तेरे तीर नाम, परसू परसा परस राम तेरे ही नाम ने तेरी ही शोभा है। दुख का समा जदों आ जाए जदों वक्त इंसान ते आन पैंदा सप रस्सियां दे बण बण कट जांदे, जदों वक्त पै जाए फिर रस्सियां भी सप बन जांदियां ने, जदों वक्त इंसान ते आन पैंदा सप रस्सियां दे बण बण कट जांदे, बुरे भले दी कोई नहीं परख करदा मित्र मित्रा तो पासा वट जांदे। चक्कर भावी दा जिन्हां दे पिया सिर ते अमृत समझ के जहर नूं चट जांदे, मरना जाद है जिन्हां दे साई लोका लाहा इस जहान चों खट जांदे। सात संगत जी सतगुरु साहिब धन गुरु गोबिंद सिंह सच्चे पातशाह जी उन्होंने भी अपने जीवन में सानू सिखाया भी जे इत्थे मेरे नाल मैनू छड्डण वाले हन ते तू कहदा मान कर दे। धन गुरु गोबिंद सिंह साहब सच्चे पातशाह ने अखां दे सामने अपने वड्डे साहबजादियां नूं शहीद हुंदिआं नूं वेख्या, दास ने कल अर्ज कीती सी धन गुरु गोबिंद सिंह वाल सच्चे पातशाह वेखदे रहे, बाबा अजीत सिंह साहब अखां दे सामने जूझ के शहीद होए, फिर बाबा जुझार सिंह साहब जी गए वह भी मैदाने जंग में जूझ के शहीदी प्राप्त कर गए, फिर सच्चे पातशाह ने चमकौर की गढ़ी को छड़िया सिंघां दे कहण ते लुक के नहीं गए ललकार के गए ताड़ी मार के गए, ਤੇ ਚਰਨਾਂ ਵਿੱਚੋਂ ਜੋੜਾ ਲਾਤਾ, ਕਿਤੇ ਮੇਰੇ ਸਿੰਘਾਂ ਦੇ ਸਰੀਰਾਂ ਨੂੰ ਮੇਰਾ ਪੈਰ ਮੇਰਾ ਜੋੜਾ ਲੱਗ ਨਾ ਜਾਵੇ, ਬੇਅਦ ਵੀ ਨਾ ਹੋਵੇ ਸਿੰਘਾਂ ਦੇ ਸਰੀਰਾਂ ਦੀ। ਫਿਰ ਸੱਚੇ ਪਾਤਸ਼ਾਹ ਅੱਗੇ ਅੱਗੇ ਨੂੰ ਵੱਧਦੇ ਜਾ ਰਹੇ ਸਨ ਤੇ ਕੱਲ ਆਪ ਜੀ ਨੇ ਸੁਣਿਆ ਸੀ ਸਾਹਿਬਜ਼ਾਦੇ ਪਿਆ ਹੋਇਆ ਨੂੰ ਤੱਕਿਆ, ਬਿਜਲੀ ਲਿਸ਼ਕੀ, ਬਸ ਕੋਲੋਂ ਏਦਾਂ ਲੰਘ ਗਿਆ ਜਿਵੇਂ ਜਾਣਦੇ ਨਹੀਂ ਹੁੰਦੇ ਆਪਣੇ ਬੱਚਿਆਂ ਉੱਤੇ, ਆਪਣੇ ਸਾਹਿਬਜ਼ਾਦਿਆਂ ਉੱਤੇ, ਆਪਣੇ ਲਾਲਾਂ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੱਪੜਾ ਨਹੀਂ ਪਾਇਆ। ਭਾਵੇਂ ਦਇਆ ਸਿੰਘ ਨੇ ਆਖਿਆ ਸੀ ਸੱਚੇ ਪਾਤਸ਼ਾਹ ਲੱਗਾ ਹੋਇਆ ਦਾਤਾ, ਦੱਸ ਪਿੱਛੇ ਕਿਹੜੀ ਗੱਲ ਦੇ, ਬੱਚਿਆਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਚੱਲਦੇ। ਸੱਚੇ ਪਾਤਸ਼ਾਹ ਤੁਸੀਂ ਆਪਣੇ ਬੱਚਿਆਂ ਉੱਤੇ ਕੱਪੜਾ ਤੇ ਪਾਓ ਮਾੜਾ ਜਿਹਾ ਹੱਥ ਤੇ, ਫਿਰ ਉਹ ਮਹਾਰਾਜ ਨੇ ਆਖਿਆ ਸੀ ਨਹੀਂ, ਮੇਰੇ ਸਿੰਘ ਮੈਨੂੰ ਆਪਣੇ ਪੁੱਤਰਾਂ ਤੋਂ ਵੀ ਵੱਧ ਕੇ ਪਿਆਰੇ ਨੇ, ਜੇ ਕੱਪੜਾ ਪਾਵਾਂਗਾ ਤੇ ਸਾਰਿਆਂ ਤੇ ਪਾਵਾਂਗਾ, ਨਹੀਂ ਤੇ ਕਿਸੇ ਤੇ ਨਹੀਂ ਪਾਉਣਾ। ਤੇ ਉਵੇਂ ਜਿਵੇਂ ਸੱਚੇ ਪਾਤਸ਼ਾਹ ਅੱਗੇ ਵੱਧਦੇ ਗਏ, ਚੱਲਦੇ ਚੱਲਦੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਬਹਿਲੋਲਪੁਰ ਨਗਰ ਵਿੱਚ ਗਏ ਸੀ। ਚਰਨਾਂ ਚ ਜੋੜਾ ਨਹੀਂ, ਨੀਲਾ ਘੋੜਾ ਨਹੀਂ, ਹੱਥ ਵਿੱਚ ਬਾਜ ਨਹੀਂ ਤੇ ਸਿਰ ਤੇ ਤਾਜ ਨਹੀਂ। ਐਸਾ ਸਮਾਂ ਆ ਗਿਆ ਸੀ, ਕਹਿੰਦੇ ਨੇ ਜੰਗਲਾਂ ਦੇ ਪੰਛੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਵੇਖ ਵੇਖ ਕੇ ਰੋਂਦੇ ਸੀ। ਸੱਚੇ ਪਾਤਸ਼ਾਹ ਦੇ ਚਰਨ ਚਿਕੜ ਦੇ ਨਾਲ ਲਿਪੜੇ ਹੋਏ ਸੀ, ਪਜਾਮੀ ਵੀ ਪਾਟਣੀ ਸੀ, ਕਈ ਥਾਵਾਂ ਤੇ ਕੰਡੇ ਵੱਜੇ, ਚਰਨਾਂ ਵਿੱਚ ਏਡੇ ਏਡੇ ਵੱਡੇ ਕੰਡੇ ਵੀ ਵੱਜੇ ਕਿ ਥੱਲੜੇ ਪਾਸੇ ਉਹ ਕੰਡਾ ਵੱਜਣਾ ਉੱਪਰਲੇ ਪਾਸੇ ਨਿਕਲ ਆਉਣਾ। ਉਵੇਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਨੂੰ ਵੱਧਦੇ ਗਏ, ਝਾੜੀਆਂ ਨਾਲ ਅੜ ਅੜ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਾਮਾ ਵੀ ਲੀਰੋ ਲੀਰ ਹੋ ਗਿਆ, ਪਰ ਗੁਰੂ ਸਾਹਿਬ ਜੀ ਦੇ ਚਿਹਰੇ ਉੱਤੇ ਮੁਸਕਰਾਹਟ ਹੈ, ਉਵੇਂ ਜਿਵੇਂ ਦਗ ਦਗ ਕਰਦਾ ਚਿਹਰਾ ਹੈ, ਹੱਥ ਵਿੱਚ ਸ੍ਰੀ ਸਾਹਿਬ ਫੜੀ ਹੋਈ ਹੈ, ਕਮਰ ਕੱਸਾ ਲੱਗਿਆ ਹੋਇਆ, ਸਾਦਾ ਜਿਹਾ ਬਾਣਾ ਕਲਗੀ ਵੀ ਸੰਗਤ ਸਿੰਘ ਦੇ ਸੀਸ ਦੇ ਉੱਤੇ ਮਰਦ ਨੇ ਲਾ ਕੇ ਸਜਾ ਦਿੱਤੀ ਸੀ, ਇੱਕ ਆਮ ਸਿੱਖ ਵਾਂਗੂ ਪਹਿਰਾਵਾ ਅੱਗੇ ਨੂੰ ਵੱਧਦੇ ਜਾ ਰਹੇ ਨੇ। ਬਹਿਲੋਲਪੁਰ ਨਗਰ ਵਿੱਚ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਸੰਦ ਰਹਿੰਦਾ ਸੀ, ਜਿਹਦਾ ਨਾਂ ਇਤਿਹਾਸ ਵਿੱਚ ਪੂਰਨ ਮਸੰਦ ਆਇਆ। ਉਹ ਪੂਰਨ ਮਸੰਦ ਨੇ ਕਈ ਵਾਰੀ ਬੇਨਤੀ ਕੀਤੀ ਸੀ, ਕਹਿੰਦਾ ਸੱਚੇ ਪਾਤਸ਼ਾਹ ਮੇਰੇ ਘਰ ਵਿੱਚ ਚਰਨ ਪਾਓ, ਤੇ ਮਹਾਰਾਜ ਨੇ ਆਖਿਆ ਸੀ ਕਦੇ ਸਮਾਂ ਆਏਗਾ ਤੇ ਤੇਰੇ ਘਰ ਚ ਆਵਾਂਗੇ। ਹੁਣ ਮਹਾਰਾਜ ਧੁੰਦ ਬੜੀ ਪੈ ਰਹੀ ਸੀ, ਹੱਥ ਪਸਾਰਿਆ ਵੀ ਨਜ਼ਰ ਨਹੀਂ ਸੀ ਆਉਂਦਾ, ਇੰਨੀ ਧੁੰਦ ਸੀ। ਤੇ ਮਹਾਰਾਜ ਸਾਹਿਬ ਜਦੋਂ ਗਏ ਉਸ ਪਿੰਡ ਵਿੱਚ ਪਹੁੰਚੇ ਤੇ ਗੁਰਮੁਖੋ ਉੱਥੇ ਇੱਕ ਬ੍ਰਾਹਮਣ ਪੰਡਿਤ ਸਵੇਰੇ ਸਵੇਰੇ ਟੋਭੇ ਤੇ ਇਸ਼ਨਾਨ ਕਰਨ ਵਾਸਤੇ ਆਇਆ, ਹੱਥ ਵਿੱਚ ਲਾਲਟੈਨ ਫੜੀ ਹੋਈ ਸੀ, ਰਾਮ 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 ਕਰਦਾ ਹੋਇਆ ਅੱਗੇ ਨੂੰ ਵੱਧਦਾ ਜਾ ਰਿਹਾ। ਸੱਚੇ ਪਾਤਸ਼ਾਹ ਨੇ ਆਖਿਆ ਰਾਮ ਦੇ ਭਗਤਾ ਗੱਲ ਸੁਣ, ਦੱਸੋ ਜੀ। ਸੱਚੇ ਪਾਤਸ਼ਾਹ ਦਾ ਸਾਦਾ ਜਿਹਾ ਬਾਣਾ ਲਾਲਟੈਨ ਨੇੜੇ ਕਰਕੇ ਮਹਾਰਾਜ ਨੂੰ ਉਹਨੇ ਵੇਖਿਆ, ਕਹਿਣ ਲੱਗਾ ਸੱਚੇ ਪਾਤਸ਼ਾਹ ਮਹਾਰਾਜ ਨੂੰ ਆਮ ਸਿੱਖ ਹੀ ਸਮਝਿਆ, ਕਹਿੰਦੇ ਜੀ ਦੱਸੋ। ਸੱਚੇ ਪਾਤਸ਼ਾਹ ਆਖਣ ਲੱਗੇ ਇਹ ਪਿੰਡ ਕਿਹੜਾ ਹੈ? ਬਹਿਲੋਲਪੁਰ ਹੈ ਜੀ। ਮਹਾਰਾਜ ਕਹਿੰਦੇ ਇੱਥੇ ਇੱਕ ਪੂਰਨ ਮਸੰਦ ਰਹਿੰਦਾ ਹੈ, ਤੂੰ ਉਹਨੂੰ ਜਾਣਦਾ ਵੀ? ਕਹਿਣ ਲੱਗਾ ਹਾਂ ਮਹਾਰਾਜ, ਮੈਂ ਜਾਣਦਾ ਪੂਰਨ ਮਸੰਦ, ਜਿਹੜਾ ਗੁਰੂ ਗੋਬਿੰਦ ਸਿੰਘ ਕੋਲ ਜਾਂਦਾ ਹੈ ਆਨੰਦਪੁਰ ਸਾਹਿਬ। ਮਹਾਰਾਜ ਕਹਿਣ ਲੱਗੇ ਹਾਂ, ਅਸੀਂ ਉਹਦੇ ਘਰ ਜਾਣਾ ਹੈ, ਕਿਰਪਾ ਕਰ ਸਾਨੂੰ ਉਹਦੇ ਘਰ ਪਹੁੰਚਾ ਦੇ, ਉਹਦਾ ਘਰ ਦੱਸ ਕਿੱਥੇ। ਕਹਿਣ ਲੱਗਾ ਠੀਕ ਹੈ ਜੀ, ਮੈਂ ਉਹਦੇ ਘਰ ਤੁਹਾਨੂੰ ਪਹੁੰਚਾ ਦੇਣਾ। ਸਾਧ ਸੰਗਤ ਜੀ, ਪੂਰਨ ਮਸੰਦ ਦੇ ਘਰ ਉਹ ਬ੍ਰਾਹਮਣ ਅੱਗੇ ਅੱਗੇ ਲੱਗ ਗਿਆ ਛੱਡਣ ਵਾਸਤੇ ਗਿਆ। ਵੱਡਾ ਸਾਰਾ ਦਰਵਾਜ਼ਾ ਸੀ ਹਵੇਲੀ ਦਾ, ਜਾ ਦਰਵਾਜ਼ਾ ਖਟਖਟਾਇਆ ਤੇ ਪੂਰਨ ਦੇ ਨੌਕਰ ਜਿਉਣੇ ਨੇ ਉਸ ਵੇਲੇ ਦਰਵਾਜ਼ਾ ਖੋਲਿਆ। ਉਹਨੂੰ ਉਸ ਵੇਲੇ ਬ੍ਰਾਹਮਣ ਆਖਣ ਲੱਗਾ, ਤੁਹਾਡੇ ਘਰ ਵਿੱਚ ਕੋਈ ਆਇਆ ਹੈ? ਬਾਹਰੋਂ ਤੁਹਾਡਾ ਪਤਾ ਪੁੱਛਦਾ ਸੀ, ਮੈਂ ਤੁਹਾਡੇ ਘਰ ਲੈ ਆਇਆ, ਇਹਨੂੰ ਅੰਦਰ ਵਾੜੋ ਤੇ ਮੈਂ ਚੱਲਦਾ। ਮਹਾਰਾਜ ਅੰਦਰ ਆ ਗਏ, ਜਿਉਣੇ ਨੇ ਅੰਦਰੋਂ ਕੁੰਡੀ ਲਾ ਲਈ, ਬ੍ਰਾਹਮਣ ਵਾਪਸ ਮੁੜ ਗਿਆ, ਲਾਲਟੈਨ ਜਗਾਈ ਫਿਰ ਉਹ ਨੌਕਰ ਨੇ। ਜਦੋਂ ਲਾਲਟੈਨ ਜਗਾ ਕੇ ਮਹਾਰਾਜ ਸਾਹਿਬ ਦੇ ਚਿਹਰੇ ਵੱਲ ਤੱਕਿਆ, ਜਿਉਣੇ ਨੇ ਨਾਂ ਬੜਾ ਸੁਣਿਆ ਸੀ, ਘਰ ਚ ਸਤਸੰਗ ਹੁੰਦਾ ਰਹਿੰਦਾ ਸੀ, ਨੌਕਰ ਸੀ ਉਹ ਵੀ ਰੋਜ਼ ਸਤਸੰਗ ਸੁਣਦਾ ਸੀ, ਤੇ ਉਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਚਿਹਰੇ ਵੱਲ ਤੱਕਦਾ, ਦਗ ਦਗ ਕਰਦਾ ਚਿਹਰਾ ਤੱਕ ਕੇ ਮਨ ਗਦਗਦ ਹੋ ਗਿਆ ਤੇ ਕਹਿੰਦਾ ਸਿੱਖ ਦੇ ਬੜੇ ਵੇਖੇ ਨੇ ਪਰ ਇੰਨਾ ਨੂਰ ਨਹੀਂ ਕਿਸੇ ਦੇ ਉੱਤੇ, ਇੰਨੀ ਕਸ਼ਿਸ਼ ਨਹੀਂ ਕਿਸੇ ਦੇ। ਇਹ ਗੁਰਸਿੱਖ ਵੱਖਰਾ ਜਿਹਾ ਹੀ ਹੈ ਸਾਰਿਆਂ ਨਾਲ। ਸੱਚੇ ਪਾਤਸ਼ਾਹ ਦੇ ਚਰਨ ਚਿੱਕੜ ਨਾਲ ਲਿਬੜੇ ਹੋਏ ਸਨ ਤੇ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਕੰਢੇ ਵੱਜੇ ਹੋਏ ਸੀ। ਜਿਹੜਾ ਉਹਦਾ ਮੰਜਾ ਸੀ ਪਸ਼ੂ ਉੱਥੇ ਆਲੇ ਦੁਆਲੇ ਬੱਝੇ ਸੀ ਡੰਗਰਾਂ ਵਾਲੇ, ਉਦੋਂ ਉੱਥੇ ਹੀ ਉਹਦਾ ਮੰਜਾ ਡਾਹਿਆ ਹੁੰਦਾ ਸੀ, ਆਪਣੇ ਮੰਜੇ ਉੱਤੇ ਹੀ ਉਹਨੇ ਮਹਾਰਾਜ ਨੂੰ ਬਾਲਿਆ। ਸੱਚੇ ਪਾਤਸ਼ਾਹ ਬਹਿ ਗਏ ਤੇ ਆਖਣ ਲੱਗਾ, ਜੀ ਦੱਸੋ ਕੀ ਸੇਵਾ ਕਰੀਏ। ਮਹਾਰਾਜ ਆਖਣ ਲੱਗੇ, ਤੇਰੇ ਮਾਲਕ ਨੂੰ ਮਿਲਣਾ ਪੂਰਨ ਨੂੰ। ਜੇ ਆਉਣਾ ਆਖਣ ਲੱਗਾ, ਜੀ ਫਿਰ ਤੇ ਦਿਨੇ ਮਿਲਿਆ ਜਾਣਾ। ਮਹਾਰਾਜ ਕਹਿਣ ਲੱਗੇ, ਹੁਣ ਕਿਉਂ ਨਹੀਂ, ਹੁਣ ਕੀ ਕਰਦਾ? ਕਹਿੰਦੇ ਜੀ ਅਜੇ ਉਹ ਆਰਾਮ ਕਰਦੇ। ਉਸ ਵੇਲੇ ਸੱਚੇ ਪਾਤਸ਼ਾਹ ਕਹਿਣ ਲੱਗੇ, ਅੰਮ੍ਰਿਤ ਵੇਲਾ ਹੋ ਗਿਆ, ਗੁਰੂ ਕੇ ਸਿੱਖ ਤੇ ਇਸ ਵੇਲੇ ਬਾਣੀ ਪੜ੍ਹਦੇ ਨੇ, ਉਹ ਸੁੱਤਾ ਪਿਆ। ਅੰਮ੍ਰਿਤ ਵੇਲਾ ਹੋਵੇ ਤੇ ਗੁਰੂ ਕਾ ਸਿੱਖ ਸੁੱਤਾ ਹੋਵੇ, ਇਹ ਨਹੀਂ ਹੋ ਸਕਦਾ। ਜਿਹੜੇ ਪਿਆਰ ਵਾਲੇ ਸਿੰਘ ਨੇ, ਭਿੰਨੀ ਰਹਿੰਦੜੀਏ ਚਮਕਣ ਤਾਰੇ, ਜਗ ਸੰਤ ਜਨਾ ਮੇਰੇ ਰਾਮ। ਰਾਤ ਵੇਲੇ ਤਾਰੇ ਜਾਗਦੇ ਨੇ ਜਾਂ ਫਿਰ ਰੱਬ ਦੇ ਪਿਆਰੇ ਜਾਗਦੇ ਨੇ। ਜਾਗਣਾ ਪ੍ਰਵਾਨ ਹੈ ਉਹਨਾਂ ਦਾ ਜਿਹੜੇ ਜਾਗ ਕੇ ਸਤਿਗੁਰ ਦੇ ਪਿਆਰ ਵਿੱਚ ਜੁੜਦੇ। ਭਾਗਾਂ ਵਾਲੇ ਨੇ ਜਿਹੜੇ ਅੰਮ੍ਰਿਤ ਵੇਲੇ ਜਾਗਦੇ ਨੇ, ਜਿਹਨਾਂ ਨੂੰ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਦੀ ਦਾਤ ਦਿੱਤੀ ਹੋਈ। ਤੇ ਕਈ ਉੱਠਦੇ ਵੀ ਨੇ ਸਵੇਰੇ, ਕਲੇਸ਼ ਕਰਕੇ ਬਹਿ ਜਾਂਦੇ ਨੇ, ਮੈਂ ਇਕੱਲੇ ਹੀ ਉੱਠਿਆ ਫਿਰ ਨਾ, ਬਾਕੀ ਸੁੱਤੇ ਪਏ ਨੇ, ਤੁਸੀਂ ਜੀ ਉੱਠਦੇ। ਸਵੇਰੇ ਹੀ ਲੜਾਈ ਪਾ ਲੈਂਦੇ ਘਰ 'ਚ, ਉਹ ਅੰਮ੍ਰਿਤ ਵੇਲੇ ਨੂੰ ਜ਼ਹਿਰ ਬਣਾ ਦਿੰਦੇ ਨੇ। ਅੰਮ੍ਰਿਤ ਵੇਲੇ ਲੈਣਾ ਹੁੰਦਾ, ਅੰਮ੍ਰਿਤ ਨੂੰ ਜ਼ਹਿਰ ਬਣਾ ਦਿੰਦੇ। ਸਵੇਰੇ ਹੀ ਗੁੱਸਾ ਚੜ ਜਾਂਦਾ ਘਰ 'ਚ, ਕਲੇਸ਼ ਘਰ ਵਾਲੀ ਨਾਲ ਹੀ ਲੜੀ ਜਾਣਗੇ, ਬੱਚਿਆਂ ਨਾਲ ਲੜੀ ਜਾਣਗੇ, ਮੈਂ ਸਮਾਧੀ ਲਈ ਬੈਠਾ ਤੁਸੀਂ ਸੁੱਤੇ ਪਏ। ਨਹੀਂ ਬਈ, ਪ੍ਰੇਮ ਨਾਲ ਇੱਕ ਵਾਰੀ ਆਖੋ, ਜਿਹੜੇ ਉੱਠਦੇ ਨੇ ਆਵਾਜ਼ ਮਾਰੋ, ਨਹੀਂ ਉੱਠਦੇ ਆਪਣਾ ਆਨੰਦ ਲਓ, ਚੌਂਕੜਾ ਮਾਰ ਕੇ ਬਹਿ ਜਾਓ। ਬਸ ਜਿਹੜੇ ਨਹੀਂ ਉੱਠਦੇ ਕੋਈ ਨੀ, ਉਹਨਾਂ ਵਾਸਤੇ ਅਰਦਾਸ ਕਰੋ, ਮਹਾਰਾਜ ਮੇਰੇ ਤੇ ਮਿਹਰ ਕੀਤੀ ਇਹਨਾਂ ਤੇ ਫਿਕਰ। ਤੇ ਕਈ ਏਦਾਂ ਦੇ ਨੇ ਉੱਠਦੇ ਵੀ ਨੇ, ਸਿਮਰਨ ਵੀ ਕਰਦੇ ਨੇ, ਨਿਤਨੇਮ ਵੀ ਕਰਦੇ ਨੇ, ਪਰ ਉਹਨਾਂ ਚਿਰ ਰੋਟੀ ਹਜਮ ਨਹੀਂ ਹੁੰਦੀ, ਜਿੰਨਾ ਚਿਰ ਦਸ ਨੂੰ ਦਸ ਨਾ ਲੈਣ ਵੀ ਮੈਂ 2 ਵਜੇ ਉੱਠਣਾ, ਮੈਂ 3 ਵਜੇ ਇਸ਼ਨਾਨ ਕਰਦਾ। ਫਿਰ ਤੇ ਉਹ ਗੱਲ ਤੇ ਫਿਰ ਉੱਥੇ ਹੀ ਆ ਗਈ, ਉਹਨਾਂ ਚਿਰ ਉਹਨਾਂ ਨੂੰ ਆਨੰਦ ਨਹੀਂ ਆਉਣਾ। ਕਦੇ ਕਿਸੇ ਕੋਲ ਭਾਂਡੇ ਨਾਲ ਹੀ ਪੁੱਛੀ ਜਾਣਗੇ, ਅੱਛਾ ਕਦੋਂ ਉੱਠਦੇ ਹੋ? 6 ਵਜੇ? ਯਾਰ 6 ਵਜੇ ਤਾਂ ਨਹੀਂ, ਆਪਾਂ ਤਾਂ 2 ਵਜੇ ਉੱਠ ਪਈਦਾ। ਉਹ ਫਿਰ ਲੋਕਾਂ ਨੂੰ ਦੱਸਦੇ ਫਿਰਦੇ ਨੇ। ਨਹੀਂ ਭਾਈ, ਹਰ ਕਾ ਭਗਤ ਪ੍ਰਗਟ ਨਹੀਂ ਛਪਾ, ਉਹ ਭਗਤੀ ਕਰਨ ਵਾਲੇ ਜਿਹੜੇ ਨੇ ਆਪੇ ਹੀ ਪ੍ਰਗਟ ਹੋ ਜਾਂਦੇ ਨੇ। ਇਸ ਯੁੱਗ ਮੈਂ ਸੋਭਾ ਨਾਮ ਕੀ ਬਿਨ ਨਾਵੇ ਸੋਭ ਨਾ ਹੋਏ, ਮਾਇਆ ਕੀ ਸੋਭਾ ਚਾਰਦੇ ਸਾਡੇ ਜਾਂਦੇ ਬਿਲਮ ਨਾ ਹੋਏ। ਨਾਮ ਜਪਣ ਵਾਲਿਆਂ ਦੀ ਸੋਭਾ ਤੇ ਯੁਗ ਯੁਗ ਹੁੰਦੀ ਹੈ, ਥੋੜੀ ਬਹੁਤ ਨਹੀਂ, ਇੱਕ ਇਲਾਕੇ ਚ ਨਹੀਂ, ਸਾਰੀ ਦੁਨੀਆਂ ਚ ਜਾਣੇ ਜਾਂਦੇ ਨੇ ਜਿਹੜੇ ਸਿਮਰਨ ਕਰਨ ਵਾਲੇ ਨੂੰ। ਕਰੀ ਚੱਲ ਪ੍ਰਗਟ ਕਰਨਾ, ਫਿਰ ਵਾਹਿਗੁਰੂ ਨੇ ਤੈਨੂੰ ਆਪੇ ਜਿਹੜਾ ਨਾਮ ਜਪਣਾ ਉਹਨੇ ਆਪੇ ਹੀ ਤੈਨੂੰ ਪ੍ਰਗਟ ਕਰ ਦੇਣਾ ਸਾਰੀ ਦੁਨੀਆਂ ਚ, ਆਪੇ ਹੀ ਸਤਿਕਾਰ ਹੋਏਗਾ। ਅਸੀਂ ਕਹਿੰਦੇ ਹਾਂ ਵੀ ਲੋਕ ਮੇਰੀ ਬੱਲੇ ਬੱਲੇ ਵੀ ਕਰਨ, ਸੋਭਾ ਵੀ ਕਰਨ, ਵੀ ਸਵੇਰੇ ਉੱਠਦਾ ਹੈ, ਸਵੇਰੇ ਇਸ਼ਨਾਨ ਕਰਦਾ। ਕੋਸ਼ਿਸ਼ ਕਰੋ ਵੀ ਜੇ ਉੱਠੇ ਹੋ ਤੇ ਲਾਹਾ, ਜਾਗਣ ਦਾ ਮਾਣ ਨਾ ਕਰੋ, ਜਾਗ ਕੇ ਸਿਮਰਨ ਕਰਨਾ ਚਾਹੀਦਾ। ਜਾਗਦੇ ਤੇ ਬੜੀ ਦੁਨੀਆਂ, ਟਰੱਕਾਂ ਵਾਲੇ ਸਾਰੀ ਸਾਰੀ ਰਾਤ ਟਰੱਕ ਚਲਾਉਂਦੇ ਨੇ, ਉਹ ਵੀ ਤੇ ਜਾਗਦੇ। ਕਈ ਪਿਆਰ ਵਾਲੇ ਸਿੰਘ ਨੇ, ਮੈਂ ਕਨੇਡਾ ਇੱਕ ਘਰ 'ਚ ਗਿਆ ਸੀ, ਉਹਨੇ ਮੈਨੂੰ ਕਹਿੰਦਾ ਜੀ ਮੈਂ ਟਰੱਕ ਚਲਾਉਂਦਾ, ਸਿੰਘ ਕਹਿੰਦਾ। ਉਹਦੇ ਘਰ ਜਦੋਂ ਗਏ, ਬੈਠੇ ਏਦਾਂ ਸਾਰੀ ਸੰਗਤ ਬੈਠੀ ਸੀ, ਉਹਨਾਂ ਦੇ ਘਰ 'ਚ ਇੱਕ ਟੇਪ ਚੱਲੇ, ਵਾਹਿਗੁਰੂ 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 ਵਾਹਿਗੁਰੂ, ਏਦਾਂ ਸਿਮਰਨ ਪਾ ਰਿਹਾ ਸੀ। ਫਿਰ ਦੀਵਾਨ ਤੇ ਜਾਣਾ ਸੀ, ਅਸੀਂ ਆਖਿਆ ਵੀ ਬਸਤਰ ਵਗੈਰਾ ਬਦਲਨੇ ਨੇ, ਤੇ 2 ਮਿੰਟ ਅੰਦਰ ਜਾਣਾ। ਅੰਦਰ ਗਏ, ਉੱਧਰ ਵੀ ਸਪੀਕਰ ਲੱਗਿਆ, ਉਹਦੇ 'ਚ ਵੀ ਉਹੀ ਚੱਲੇ। ਜਦੋਂ ਲੱਗੇ ਦੀਵਾਨ ਤੇ ਜਾਣ, ਸਤਸੰਗ ਤੇ ਜਾਣ ਲੱਗੇ ਤੇ ਬਾਹਰ ਆਏ ਤੇ ਉਹ ਕਹਿੰਦੇ ਜੀ ਟਰੱਕ ਹੈ ਸਾਡਾ, ਉਹਦੇ ਵਿੱਚ ਵੀ ਜਰਾ ਕਰ 2 ਮਿੰਟ, ਉਹਦੇ ਵਿੱਚ ਵੀ ਵੇਖੋ ਸਾਡੇ ਟਰੱਕ ਕਿੱਦਾਂ ਦੇ ਨੇ ਇੱਥੇ। ਮੈਂ ਉਹਦੇ ਵਿੱਚ ਜਦੋਂ ਗਿਆ ਤੇ ਉਹਦੇ ਵਿੱਚ ਵੀ ਉਹ ਟੇਪ ਚੱਲੇ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਹਰ ਥਾਂ ਉੱਤੇ ਟੇਪ, ਹਰ ਥਾਂ ਤੇ ਅੰਦਰ ਵੀ ਟਰੱਕ 'ਚ ਵੀ ਵਾਹਿਗੁਰੂ ਵਾਹਿਗੁਰੂ? ਕਹਿਣ ਲੱਗਾ ਜੀ ਇਹਦੇ 'ਚ ਕੋਈ ਸ਼ੱਕ ਨਹੀਂ, ਮਨ ਬੇਈਮਾਨ ਬੜਾ, ਬੜੀ ਛੇਤੀ ਜੋੜ ਜਾਂਦਾ, ਕਦੇ ਕਿਸੇ ਪਾਸੇ ਜਾਂਦਾ, ਕਦੇ ਕਿਸੇ ਪਾਸੇ ਜਾਂਦਾ, ਪਰ ਲਗਾਤਾਰ ਇਹ ਚੱਲਦੀ ਰਹਿੰਦੀ ਆ ਵੀ ਕਦੇ ਤੇ ਟਿਕਦਾ ਨਾ। 5 ਮਿੰਟ ਵਾਹਿਗੁਰੂ ਵਾਹਿਗੁਰੂ ਨਾਲ ਨਾਲ ਬੋਲੀ ਜਾਂਦੇ ਆ, ਫਿਰ ਭੁੱਲ ਜਾਂਦਾ, ਫਿਰ ਨਾਲ ਚੱਲ ਪੈਂਦਾ। ਮਾਹੌਲ ਏਦਾਂ ਦਾ ਬਣਾ ਕੇ ਰੱਖਿਆ ਕਿ ਸਿਮਰਨ ਭੁੱਲੇ ਹੀ ਨਾ ਕਦੇ, ਮਾਹੌਲ ਤਾਂ ਅਸਲ ਜ਼ਰੂਰ ਆ। ਹੁਣ ਇੱਥੇ ਵੇਖੋ, ਆਪਾਂ ਗੱਲ ਕਰਨੇ ਆ ਹਾਸ ਰਸ ਦੀ, ਤੇ ਹੱਸਣ ਲੱਗ ਜਾਣਗੇ ਸਾਰੇ, ਸਭ ਹੱਸਣਗੇ। ਜੇ ਗੱਲ ਕੋਈ ਹਾਸੇ 'ਚ ਲੈ ਜਾਓ ਨਾ, ਹਾਸ ਰਸ ਕਵੀ ਮਰਜ ਵੇਲੇ ਵੀ ਹੁੰਦੇ ਸੀ, ਹਾਸ ਰਸ ਹੱਸਣਾ ਵਾਲੀ ਗੱਲ ਨਹੀਂ, ਪਰ ਕਿਸੇ ਨੂੰ ਹਸਾ ਕੇ ਹੱਸਣਾ ਚਾਹੀਦਾ। ਲੱਖ ਲਾਂਹ ਤੋਂ ਉਹਨਾਂ ਹਾਸਿਆਂ ਦੇ ਜਿਹੜੇ ਕਿਸੇ ਨੂੰ ਰਵਾ ਕੇ ਹੱਸਦੇ, ਕਿਸੇ ਨੂੰ ਰੋਂਦੇ ਨੂੰ ਵੇਖ ਕੇ ਹੱਸਦੇ। ਖੁਸ਼ ਹੋਣਾ ਚਾਹੀਦਾ, ਪਰ ਕਿਸੇ ਨੂੰ ਖੁਸ਼ ਕਰਕੇ, ਹਾਸੇ ਵਿੱਚ ਵੀ ਗਿਆਨ ਹੋਵੇ, ਹੱਸਣਾ ਵਾੜਾ ਨਹੀਂ। हासे विच भी ज्ञान होना चाहिए, हासे विच भी कोई गुरमत की गल होनी चाहिए है। वो भी गोली या कौड़ी जी नहीं खाते मिठी हो मिठा ला के दे दो अगर खा ली गल उ ज्ञान वाली और हासे में भी जो लै जाओ तो कोई तत् होना चाहिए। संगत जी वो मैनू आखन लगा कहते जी हर वेले वो टेप चलती रही है तो माड़ा मोटा मन इधर उधर जाता फिर वाहगुरु 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 नाल चल पे ये मन जोड़न के साधन हूँ। इतने हास रस की गल होगी असर लग पैणगे जे आप किसी वैराग की गल करिए तो मन वैरागी हो जाएगा आरागी जथा इतने बैठा है। जे वैराग का शब्द पढ़ने ना वैराग का सचमुच प्यार वाले जेडे सारे दियां अखां सजल हो जाए जिम्मे कल साहबजाद की गल तुम सुनते सो कोई होना जी अखा च पानी ना आया हो साहबजाद की शहीदी का जिक्र जिदा का माहौल हो जे गुरमुखो हास रस की गल करो हास रस जे वीर रस की गल करो एकदम वीर रस की गल करो बैठिया का खून खोलन लग पैंदा इतिहास जो कोई ढाडी कथा लग्या हो पूरा वीर रस वाला उन्हें माहौल ही इदा का बना दिता कि वीर रस आने लग पे वैराग आने लग पा हासा आने लग पा माहौल का असर साढ़े मन उत्ते होंगा माहौल का असर तो हूँ ये वेखो भी साढ़े घर का माहौल क्यों क्या जिदा असर साढ़े मन ने कबूलना है वो घर का साडा माहौल क्यों क्या जिथे चौबी घंटे दूजी टेपा चल दया रिया ने पता करो कि गाने वाले ने कि कैसट क्ढी असं छेती ले आई है फिर उन्होंने दस दस बारी घर च सुनना गड्डिया च सुनना फिर उन्होंने ट्रकों च ला के रखना तो फिर उदा का ही माहौल जो हो जाएगा मन ओहजा ही होना। तो जे ध्यान देना संगत जी जे असी वाहगुरु वाहगुरु सुनने मूल मंत्र सुनने कीर्तन सुनने कथा सुनने असर साढ़े मन से होगा बचना चाहते हैं कलयुग दियां तत्तियां हवावां तो माहौल बदल दो अपने घर का अपनी गड्डी का अपने ट्रक का माहौल चेंज कर दो फिर नहीं डोल सकते कदे जो हम इतने आया बड़े मन लगे तो मजते हैं मैं तो हूँ बाबा ही बन जा मैं तो चोला ही पाला बस मैं तो छो जी पर आप पेंट कोट पाना भी छट देना बस कई मेनू कहते बाबा जी मेरा जी करता मैं तो ही चले जावा इदा भी मेनू मिले ने तो पूरा असर होंगे सोफे से बह जो झुक जाता जब उठो तो फिर ओहजी हो जाता कई इदा भी वृत्ति वाले भी होंगे थोड़ा कि चल लगन लगी फिर उदा ही पर जे आही माहौल तुम हर वेले अपने घर च बनाई रखो तो फिर किमें कोई बदल सकता है कदे नहीं बदलने माहौल का असर है माहौल जिन्होंने अपने घर का माहौल ही बदल लिया जे तुहाडे बच्चे नहीं वो टेपा सुननी है चाहते अपना कमरा रख लो वखरा उस थां ते बैठो ही ना जिथे हर वेले टैलीविजन चलता रहिंदा जिहड़े घरां विच 9 घंटे 10 घंटे टैलीविजन चलना गाउण वाले चलणे ने उत्थे तुसीं किवें जपजी साहब विच मन जोड़ोगे उत्थे किवें सुखमनी साहब विच मन जोड़ोगे उधर नूं मन लगणे नहीं उहदा असर संगत दा असर ते मन बड़ी जल्दी कबूलदा इहदे बड़ी छेती इधर नूं पैंदा इस करके जे इहनूं जोड़ के रखणा ते माहौल पूरा चेंज करो पूरा माहौल बदलो फिर कृपा होएगी नहीं तो बड़ा औखा है।
रब ते मनाया मन जांदा पर गुरु मनाउणा औखा है रब ते मनाया मन जांदा गुरु मनाउणा औखा है ओ रब ते मनाया मन जांदा गुरु मनाउणा औखा है रब ते मनाया मन जांदा गुरु मनाउणा औखा है रब ते मनाया मन जांदा गुरु मनाउणा औखा है रब ते मनाया मन जांदा गुरु मनाउणा औखा है
गुरु मना लो रब मनया बनाया गुरु गोबिंद सिंह महाराज ने अमृत छकाया मर्यादा दिती और मर्यादा में आओ सिद्धांत अपने जीवन में ले आओ चढ़ती कला वाले सिंह बनो गुरु मन जाए रब मनिया मनाया ही अमृत
सिखिया सिखाया मन लग जाता पर कोट नवाउणा सिखिया सिखाया मन लग I'm
ਆਮਲੇਟ ਬਿਨਾ ਵੀ ਗੁਜ਼ਾਰਾ ਨਹੀਂ ਕਰਦੇ।